ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਗ ਪੇਸ਼ੀ ਖਿਦਮਤ ਹੈ ਪ੍ਰੋਗਰਾਮ ਨੰਬਰ 42 ਜਿਸ ਦਾ ਉਨਵਾਨ ਹੈ ਪਿੱਤਲ ਦਾ ਸੱਪ। ਇਹ ਗਿਣਤੀ ਬਾਬ ਨੰਬਰ 20 ਤੋਂ ਲੈ ਕੇ 21 ਤੱਕ ਦੇ ਦਰਮਿਆਨੀ ਵਾਕਿਆ ਤੇ ਮੁਸ਼ਤਮਿਲ ਹੈ। ਪਿਛਲੀ ਦਫ਼ਾ ਤੁਰੈਤ ਸ਼ਰੀਫ ਦੀ ਚੌਥੀ ਕਿਤਾਬ ਗਿਣਤੀ ਵਿੱਚ ਅਸੀਂ ਵੇਖਿਆ ਕਿ ਬਨੀ ਇਸਰਾਇਲ ਕਨਾਨ ਦੀ ਸਰਹੱਦ ਤੇ ਕਿਵੇਂ ਪਹੁੰਚੇ। ਇਹ ਉਹੀ ਮੁਲਕ ਸੀ ਜਿਹਨੂੰ ਦੇਣ ਦਾ ਵਾਅਦਾ ਖੁਦਾ ਨੇ ਇਬਰਾਹਿਮ, ਇਜ਼ਹਾਕ, ਯਾਕੂਬ ਤੇ ਉਹਨਾਂ ਦੀ ਔਲਾਦ ਦੇ ਨਾਲ ਕੀਤਾ ਸੀ। ਖੁਦਾ ਦਾ ਮਨਸੂਬਾ ਇਹ ਸੀ ਕਿ ਉਹ ਖਬੀਸ ਜਿਨ੍ਹਾਂ ਨੂੰ ਉਹ ਇਸ ਇਲਾਕੇ ਵਿੱਚ ਆਬਾਦ ਕੀਤੇ ਹੋਇਆ ਸੀ ਕੱਢੇ ਤੇ ਬਨੀ ਇਸਰਾਇਲ ਦੇ ਸਾਰੇ ਹਾਲਾਤ ਬਦਲ ਦੇਵੇ। ਫਿਰ ਵੀ ਬੜੇ ਸਾਰੇ ਇਸਰਾਇਲੀ ਇਹਨਾਂ ਜਿਨ੍ਹਾਂ ਤੇ ਬਨੀ ਅਨਾਕ ਤੋਂ ਡਰਦੇ ਸਨ ਤੇ ਖੁਦਾ ਦੇ ਵਾਅਦੇ ਤੇ ਉਹਨਾਂ ਦਾ ਯਕੀਨ ਨਾ ਸੀ ਕਿ ਖੁਦਾ ਹਰ ਵਾਅਦੇ ਨੂੰ ਪੂਰਾ ਕਰਨ ਵਾਲਾ ਹੈ ਤੇ ਇਹ ਵੀ ਕਿ ਖੁਦਾ ਕਨਾਨ ਦਾ ਉਹ ਇਲਾਕਾ ਉਹਨਾਂ ਨੂੰ ਦੇਵੇਗਾ। ਹੁਣ ਅਸੀਂ ਵੇਖਦੇ ਹਾਂ ਕਿ ਚੂੰਕਿ ਉਹਨਾਂ ਨੇ ਖੁਦਾ ਦੇ ਕਲਾਮ ਤੇ ਸੱਚੇ ਵਾਅਦੇ ਦਾ ਯਕੀਨ ਨਾ ਕੀਤਾ, ਇਸ ਲਈ ਉਹਨਾਂ ਨੂੰ ਖੁਦਾ ਨੇ ਸਜ਼ਾ ਦਿੱਤੀ ਤੇ ਉਹਨਾਂ ਨੂੰ ਫਰਮਾਇਆ, ਉਹਨਾਂ ਵਿੱਚੋਂ ਕੋਈ ਉਸ ਮੁਲਕ ਵਿੱਚ ਜਿਸ ਦੀ ਬਾਬਤ ਮੈਂ ਕਸਮ ਖਾਧੀ ਸੀ ਉੱਥੇ ਨਹੀਂ ਵਸੇਗਾ। ਸੋ ਯਫਨਾ ਦੇ ਬੇਟੇ ਕਾਲਬ ਤੇ ਨੂਨ ਦੇ ਬੇਟੇ ਯਸ਼ਵਾ ਤੇ ਤੁਹਾਡੇ ਬਾਲ ਬੱਚੇ ਜਿਨ੍ਹਾਂ ਦੀ ਬਾਬਤ ਤੁਸੀਂ ਇਹ ਆਖਿਆ ਕਿ ਉਹ ਲੂਟ ਦਾ ਮਾਲ ਠਹਿਰਨਗੇ, ਉਹਨਾਂ ਨੂੰ ਮੈਂ ਉੱਥੇ ਪਹੁੰਚਾਵਾਂਗਾ ਜਿਸ ਮੁਲਕ ਨੂੰ ਤੁਸੀਂ ਹਕੀਰ ਜਾਣਿਆ ਤੇ ਉਹਦੀ ਹਕੀਕਤ ਪਹਿਚਾਨਣਗੇ ਤੇ ਤੁਹਾਡਾ ਇਹ ਹਾਲ ਹੋਵੇਗਾ ਕਿ ਤੁਹਾਡੀਆਂ ਲਾਸ਼ਾਂ ਇਸੇ ਬੀਆਬਾਨ ਵਿੱਚ ਪਈਆਂ ਰਹਿਣਗੀਆਂ। ਗਿਣਤੀ ਬਾਬ 14 ਆਏ 30 ਤੋਂ 32 ਤੱਕ। ਅਸੀਂ ਜੋ ਸਬਕ ਸਿੱਖਣਾ ਚਾਹੁੰਦੇ ਹਾਂ ਉਹ ਇਹ ਵੇ ਕਿ ਖੁਦਾ ਬਨੀ ਇਸਰਾਇਲ ਨੂੰ ਬੜੀ ਬਰਕਤ ਦੇਣਾ ਚਾਹੁੰਦਾ ਸੀ, ਲੇਕਿਨ ਉਹਨਾਂ ਦੀ ਬੇਈਮਾਨੀ ਤੇ ਬੇਯਕੀਨੀ ਦੇ ਬਾਇਸ ਉਹਨਾਂ ਨੇ ਇਸ ਨੂੰ ਹਾਸਲ ਨਾ ਕੀਤਾ। ਬਨੀ ਇਸਰਾਇਲ ਦੇ ਜਿੰਨੇ ਲੋਕਾਂ ਨੇ ਖੁਦਾ ਦੇ ਵਾਅਦੇ ਨੂੰ ਸੱਚਾ ਨਾ ਮੰਨਿਆ, ਖੁਦਾ ਨੇ ਉਹਨਾਂ ਨੂੰ ਸਜ਼ਾ ਦਿੱਤੀ ਤੇ ਉਹ 40 ਸਾਲਾਂ ਤੱਕ ਬਿਆਬਾਨ ਵਿੱਚ ਭਟਕਦੇ ਫਿਰੇ ਤੇ 20 ਸਾਲ ਤੋਂ ਜ਼ਿਆਦਾ ਉਮਰ ਦੇ ਇਸਰਾਇਲੀ ਜਿਨ੍ਹਾਂ ਨੇ ਖੁਦਾ ਦਾ ਯਕੀਨ ਨਾ ਕੀਤਾ ਉਹ ਬਿਆਬਾਨ ਵਿੱਚ ਮਾਰੇ ਗਏ। ਹੁਣ ਅਸੀਂ ਗਿਣਤੀ ਦੀ ਕਿਤਾਬ ਦਾ ਸਬਕ ਜਾਰੀ ਰੱਖਦੇ ਹੋਏ ਵੇਖਾਂਗੇ ਕਿ 40 ਸਾਲ ਤੋਂ ਬਾਅਦ ਜਿਹੜੇ ਬਨੀ ਇਸਰਾਇਲ ਨੇ ਬੇਤਕਾਦੀ ਦੀ ਵਜ੍ਹਾ ਤੋਂ ਬਿਆਬਾਨ ਵਿੱਚ ਵਕਤ ਜ਼ਾਇਆ ਕੀਤਾ ਕੀ ਹੋਇਆ। ਗਿਣਤੀ ਦੀ ਕਿਤਾਬ ਦੇ 20ਵੇਂ ਬਾਬ ਵਿੱਚ ਲਿਖਿਆ ਹੈ, ਤੇ ਪਹਿਲੇ ਮਹੀਨੇ ਵਿੱਚ ਬਨੀ ਇਸਰਾਇਲ ਦੀ ਸਾਰੀ ਜਮਾਤ ਦਸ਼ਤੇ ਸੇਨ ਵਿੱਚ ਆਈ ਤੇ ਉਹ ਲੋਕ ਕਾਦਸ ਵਿੱਚ ਰਹਿਣ ਲੱਗੇ। ਤਰੀਮ ਨੇ ਉੱਥੇ ਵਫਾਤ ਪਾਈ ਤੇ ਉਹਨੂੰ ਉੱਥੇ ਦਫ਼ਨ ਕੀਤਾ ਗਿਆ ਤੇ ਜਮਾਤ ਦੇ ਲੋਕਾਂ ਵਾਸਤੇ ਉੱਥੇ ਪਾਣੀ ਨਾ ਮਿਲਿਆ। ਸੋ ਮੂਸਾ ਤੇ ਹਰੋਨ ਦੇ ਬਰਖਿਲਾਫ਼ ਇਕੱਠੇ ਹੋਏ ਤੇ ਲੋਕ ਮੂਸਾ ਨਾਲ ਲੜਨ ਲੱਗੇ ਕਿ ਆਖਣ ਲੱਗੇ, ਹਾਏ ਕਾਸ਼ ਅਸੀਂ ਵੀ ਉਸੇ ਵੇਲੇ ਮਰ ਜਾਂਦੇ ਜਦੋਂ ਸਾਡੇ ਭਰਾ ਖੁਦਾਵੰਦ ਦੇ ਹਜ਼ੂਰ ਮਰੇ। ਤੁਸੀਂ ਖੁਦਾਵੰਦ ਦੀ ਜਮਾਤ ਨੂੰ ਇਸ ਦਸ਼ਤ ਵਿੱਚ ਕਿਉਂ ਲੈ ਆਏ? ਅਸੀਂ ਵੀ ਤੇ ਸਾਡੇ ਜਾਨਵਰ ਵੀ ਇੱਥੇ ਮਰਨ ਡੇ ਨੇ। ਸੋ ਤੁਸੀਂ ਕਿਉਂ ਸਾਨੂੰ ਮਿਸਰ ਚੋਂ ਕੱਢ ਕੇ ਇਸ ਭੈੜੀ ਜਗ੍ਹਾ ਤੇ ਪਹੁੰਚਾਇਆ ਹੈ? ਇਹ ਤੇ ਬੋਨੇ ਦੀ ਤੇ ਅੰਜੀਰਾਂ ਤੇ ਤਾਕਾਂ ਤੇ ਅਨਾਰਾਂ ਦੀ ਜਗ੍ਹਾ ਨਹੀਂ ਹੈ, ਬਲਕਿ ਇੱਥੇ ਤੇ ਪੀਣ ਵਾਸਤੇ ਪਾਣੀ ਵੀ ਨਹੀਂ ਹੈ। ਕਿ ਤੁਸੀਂ ਬਨੀ ਇਸਰਾਇਲ ਦਾ ਇਹ ਹਾਲ ਵੇਖਿਆ? ਖੁਦਾ ਨੇ ਉਹਨਾਂ ਵਾਸਤੇ ਜੋ ਕੀਤਾ, ਉਹਨਾਂ ਦੇ ਬਾਪ ਵਾਸਤੇ ਮਿਸਰ ਵਿੱਚ ਜੋ ਕੀਤਾ ਤੇ ਬਿਆਬਾਨ ਵਿੱਚ ਉਹਨਾਂ ਵਾਸਤੇ ਜੋ ਕੀਤਾ, ਕਿ ਉਹ ਉਹਨਾਂ ਸਾਰਿਆਂ ਕੰਮਾਂ ਵਾਸਤੇ ਖੁਦਾ ਦੇ ਸ਼ੁਕਰਗੁਜ਼ਾਰ ਠਹਿਰੇ ਤੇ ਉਹਨਾਂ ਨੇ ਖੁਦਾ ਤੇ ਤਵੱਕਲ ਕੀਤਾ? ਨਹੀਂ, ਉਹ ਹੂ ਬਹੂ ਆਪਣੇ ਬਾਪ ਦਾਦਾ ਦੀ ਤਰ੍ਹਾਂ ਬੁਰਾਈ ਤੇ ਬੇਈਮਾਨੀ ਤੇ ਤੁਲੇ ਰਹੇ। ਉਹਨਾਂ ਨੇ ਸ਼ਿਕਾਇਤ ਤੇ ਸ਼ਿਕਾਇਤ ਕੀਤੀ, ਯਕੀਨਨ ਉਹ ਬਿਆਬਾਨ ਵਿੱਚ ਮਾਰੇ ਮਾਰੇ ਫਿਰਦੇ ਹੋਏ ਥੱਕੇ ਮਾਂਦੇ ਪਏ ਸਨ। ਲੇਕਿਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਇਹ ਸਾਰਾ ਕੁਝ ਉਹਨਾਂ ਦੀ ਬੇਯਕੀਨੀ ਤੇ ਬੇਈਮਾਨੀ ਦਾ ਨਤੀਜਾ ਏ ਕਿ ਉਹ ਹਜੇ ਤੱਕ ਕਨਾਨ ਦੇ ਮੁਲਕ ਵਿੱਚ ਦਾਖਲ ਨਹੀਂ ਹੋ ਸਕੇ। ਇਹ ਸੱਚ ਹੋ ਸਕਦਾ ਕਿ ਉਹਨਾਂ ਦੇ ਕੋਲ ਪੀਣ ਵਾਸਤੇ ਪਾਣੀ ਨਹੀਂ ਸੀ, ਲੇਕਿਨ ਉੱਥੇ ਉਹਨਾਂ ਨੇ ਖੁਦਾ ਕੋਲੋਂ ਦੁਆ ਕਿਉਂ ਨਾ ਕੀਤੀ ਕਿ ਉਹ ਪਾਣੀ ਮੁਹੱਈਆ ਕਰੇ, ਜਿਸ ਖੁਦਾ ਨੇ 40 ਸਾਲਾਂ ਤੱਕ ਤਪਦੇ ਬਿਆਬਾਨ ਵਿੱਚ ਉਹਨਾਂ ਨੂੰ ਸੰਭਾਲਿਆ, ਕਿ ਉਹਨਾਂ ਨੂੰ ਪਾਣੀ ਨਾ ਦੇ ਸਕਦਾ ਸੀ? ਯਕੀਨਨ ਉਹ ਪਾਣੀ ਦੇ ਸਕਦਾ ਸੀ। ਖੁਦਾ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨਾ ਚਾਹੁੰਦਾ ਸੀ, ਮਗਰ ਬਨੀ ਇਸਰਾਇਲ ਨੇ ਖੁਦਾਵੰਦ ਆਪਣੇ ਖੁਦਾ ਤੇ ਹਜੇ ਵੀ ਬਿਲਕੁਲ ਤਵੱਕਲ ਨਾ ਕੀਤਾ। ਹੁਣ ਕਲਾਮ ਵਿੱਚ ਵੇਖਦੇ ਹਾਂ ਕਿ ਇਸ ਤੋਂ ਬਾਅਦ ਕੀ ਹੋਇਆ। ਖੁਦਾ ਦਾ ਕਲਾਮ ਫਰਮਾਂਦਾ ਹੈ ਤੇ ਮੂਸਾ ਤੇ ਹਾਰੂਨ ਜਮਾਤ ਦੇ ਕੋਲ ਜਾ ਕੇ ਖੈਮੇ ਇਜਤਮਾ ਦੇ ਦਰਵਾਜ਼ੇ ਤੇ ਉਹਦੇ ਮੂੰਹ ਡਿੱਗੇ। ਉਦੋਂ ਖੁਦਾਵੰਦ ਦਾ ਜਲਾਲ ਉਹਨਾਂ ਤੇ ਜ਼ਾਹਰ ਹੋਇਆ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਇਸ ਲਾਠੀ ਨੂੰ ਲੈ ਤੇ ਤੇਰਾ ਭਰਾ ਹਾਰੂਨ, ਤੁਸੀਂ ਦੋਵੀਂ ਜਮਾਤ ਨੂੰ ਇਕੱਠਾ ਕਰੋ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਸ ਚਟਾਨ ਤੇ ਕਹੋ ਕਿ ਉਹ ਆਪਣਾ ਪਾਣੀ ਦੇਵੇ ਤੇ ਤੂੰ ਉਹਨਾਂ ਵਾਸਤੇ ਚਟਾਨ ਹੀ ਤੋਂ ਪਾਣੀ ਕੱਢੀ, ਇਨ ਜਮਾਤ ਨੂੰ ਤੇ ਉਹਨਾਂ ਦੇ ਚਪਾਇਆਂ ਨੂੰ ਪਿਲਾਵੀਂ। ਚੁਨਾਚੇ ਮੂਸਾ ਨੇ ਖੁਦਾ ਦੇ ਹਜ਼ੂਰ ਉਹਦੇ ਹੁਕਮ ਦੇ ਮੁਤਾਬਿਕ ਉਹ ਲਾਠੀ ਲਈ ਤੇ ਮੂਸਾ ਤੇ ਹਾਰੂਨ ਨੇ ਜਮਾਤ ਨੂੰ ਉਸ ਚਟਾਨ ਦੇ ਸਾਹਮਣੇ ਇਕੱਠਾ ਕੀਤਾ ਤੇ ਉਹਨਾਂ ਨੂੰ ਆਖਿਆ, ਸੁਣੋ ਐ ਬਾਗੀਓ, ਕਿ ਅਸੀਂ ਤੁਹਾਡੇ ਲਈ ਇਸ ਚਟਾਨ ਤੋਂ ਪਾਣੀ ਕੱਢੀਏ? ਉਦੋਂ ਮੂਸਾ ਨੇ ਆਪਣਾ ਹੱਥ ਉਠਾਇਆ ਤੇ ਉਸ ਚਟਾਨ ਤੇ 2 ਵਾਰ ਲਾਠੀ ਮਾਰੀ ਤੇ ਕਸਰਤ ਦੇ ਨਾਲ ਪਾਣੀ ਬਹਿ ਨਿਕਲਿਆ ਤੇ ਜਮਾਤ ਨੇ ਉਹਨਾਂ ਦੇ ਚੁਪਾਇਆਂ ਨੇ ਪੀਤਾ। ਪਰ ਮੂਸਾ ਤੇ ਹਾਰੂਨ ਤੋਂ ਖੁਦਾਵੰਦ ਨੇ ਆਖਿਆ, ਕਿਉਂਕਿ ਤੁਸੀਂ ਮੇਰਾ ਯਕੀਨ ਨਹੀਂ ਕੀਤਾ ਕਿ ਬਨੀ ਇਸਰਾਇਲ ਦੇ ਸਾਹਮਣੇ ਮੇਰੀ ਤਕਦੀਸ ਕਰਦੇ, ਇਸ ਲਈ ਤੁਸੀਂ ਜਮਾਤ ਨੂੰ ਉਸ ਮੁਲਕ ਵਿੱਚ ਜੋ ਮੈਂ ਉਹਨੂੰ ਦਵਾਂਗਾ ਨਹੀਂ ਪਹੁੰਚਾਏ ਜਾਓਗੇ। ਸ਼ਾਇਦ ਸਾਡੇ ਖਿਆਲ ਦੇ ਮੁਤਾਬਿਕ ਖੁਦਾ ਨੇ ਮੂਸਾ ਨੂੰ ਜੋ ਸਜ਼ਾ ਦਿੱਤੀ ਉਹ ਬੜੀ ਵੱਡੀ ਸੀ। ਤਾਹਮ ਅਸੀਂ ਇਹ ਯਾਦ ਰੱਖਣਾ ਹੈ ਕਿ ਖੁਦਾ ਦੀ ਖੁਸ਼ਨੂਦੀ ਇਸ ਵਿੱਚ ਨਹੀਂ ਕਿ ਉਹਦੇ ਕਲਾਮ ਨੂੰ ਮੰਨਿਆ ਜਾਏ ਤੇ ਉਹਨੂੰ ਕਬੂਲ ਕੀਤਾ ਜਾਏ ਤੇ ਇਹਦੇ ਤੇ ਅਮਲ ਕੀਤਾ ਜਾਏ। ਖੁਦਾ ਦੇ ਕਲਾਮ ਦੇ ਖਿਲਾਫ ਜੋ ਵੀ ਹੋਵੇ ਖੁਦਾ ਉਹਨੂੰ ਪਸੰਦ ਨਹੀਂ ਕਰਦਾ ਤੇ ਨਾ ਹੀ ਉਹਨੂੰ ਕਬੂਲ ਕਰਦਾ ਹੈ, ਬੇਸ਼ੱਕ ਉਹਦਾ ਕਰਨ ਵਾਲਾ ਉਹਦਾ ਨਬੀ ਹਜ਼ਰਤ ਮੂਸਾ ਹੀ ਕਿਉਂ ਨਾ ਹੋਵੇ। ਖੁਦਾ ਕਿਸੇ ਦੀ ਰਾਇਤ ਨਹੀਂ ਕਰਦਾ। ਗੋ ਹਜ਼ਰਤ ਮੂਸਾ ਖੁਦਾ ਦਾ ਅਜ਼ੀਮ ਨਬੀ ਸੀ, ਲੇਕਿਨ ਉਹ ਵੀ ਸਾਡੀ ਤਰ੍ਹਾਂ ਦਾ ਇਨਸਾਨ ਹੀ ਸੀ। ਬਸ ਉਹ ਵੀ ਹਜ਼ਰਤ ਆਦਮ ਦੀ ਬਾਕੀ ਔਲਾਦ ਦੀ ਤਰ੍ਹਾਂ ਗੁਨਾਹਗਾਰ ਹੀ ਸੀ। ਖੁਦਾ ਦਾ ਨਬੀ ਹਜ਼ਰਤ ਮੂਸਾ ਆਪਣੇ ਸਾਰੇ ਚੰਗੇ ਕੰਮਾਂ ਦੀ ਵਜ੍ਹਾ ਤੋਂ ਵੀ ਆਪਣੇ ਆਪ ਨੂੰ ਖੁਦਾ ਦੀ ਸਜ਼ਾ ਤੋਂ ਨਾ ਬਚਾ ਸਕਿਆ। ਦੂਜੇ ਸਾਰੇ ਬਨੀ ਆਦਮ ਦੀ ਤਰ੍ਹਾਂ ਉਸ ਵਿੱਚ ਵੀ ਖਾਮੀਆਂ ਤੇ ਕਮਜ਼ੋਰੀਆਂ ਪਾਈਆਂ ਜਾਂਦੀਆਂ ਸਨ, ਇਸ ਲਈ ਉਹ ਰਾਸਤਬਾਜ਼ੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਿਆ। ਦੂਜੇ ਸਾਰੇ ਇਸਰਾਇਲੀਆਂ ਦੀ ਤਰ੍ਹਾਂ ਹਜ਼ਰਤ ਮੂਸਾ ਨੂੰ ਵੀ ਖੁਦਾ ਦੇ ਬਣਾਏ ਹੋਏ ਨਜਾਤ ਦੇ ਰਸਤੇ ਤੋਂ, ਯਾਨੀ ਖੂਨ ਦੀ ਕੁਰਬਾਨੀ ਦੇ ਜ਼ਰੀਏ ਖੁਦਾ ਦੇ ਕੋਲ ਜਾਣਾ ਚਾਹੀਦਾ ਸੀ। ਮੂਸਾ ਦੇ ਗੁਨਾਹ ਦੇ ਜ਼ਰੀਏ ਖੁਦਾ ਸਾਨੂੰ ਯਾਦ ਦਿਲਾਉਣਾ ਚਾਹੁੰਦਾ ਹੈ ਕਿ ਅਸੀਂ ਸਾਰੇ ਗੁਨਾਹਗਾਰ ਹਾਂ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਹਾਂ। ਖੁਦਾ ਦੀ ਨਜ਼ਰ ਵਿੱਚ ਸਾਰੇ ਖਤਾਕਾਰ ਤੇ ਕਸੂਰਵਾਰ ਨੇ, ਸਾਰਿਆਂ ਨੇ ਗੁਨਾਹ ਕੀਤਾ। ਕੋਈ ਵੀ ਪਾਕ ਤੇ ਰਾਸਤਬਾਜ਼ ਨਹੀਂ, ਇੱਕ ਵੀ ਨਹੀਂ ਜਿਹੜਾ ਖੁਦਾ ਦੀ ਰਾਹ ਤੋਂ ਨਾ ਭਟਕਿਆ ਹੋਵੇ। ਜੇ ਕੋਈ ਹੈ ਵੇ ਤੇ ਉਹ ਸਿਰਫ਼ ਤੇ ਸਿਰਫ਼ ਸਾਡਾ ਕਾਮਿਲ ਨਜਾਤ ਦਹਿੰਦਾ ਏ, ਜਿਹੜਾ ਗੁਨਾਹਗਾਰਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਰਿਹਾਈ ਦਿਲਾਉਣ ਵਾਸਤੇ ਅਸਮਾਨ ਤੋਂ ਉਤਰਿਆ ਏ। ਬਨੀ ਇਸਰਾਇਲ ਦੀ ਕਹਾਣੀ ਨੂੰ ਅੱਗੇ ਟੋਰਦਿਆਂ ਹੋਇਆਂ 20ਵੇਂ ਬਾਬ ਦੇ ਆਖਿਰ ਵਿੱਚ ਅਸੀਂ ਵੇਖਦੇ ਹਾਂ ਕਿ ਮੂਸਾ ਦਾ ਵੱਡਾ ਭਰਾ ਹਾਰੂਨ ਕਿਸ ਤਰ੍ਹਾਂ ਹੂਰ ਦੇ ਪਹਾੜ ਤੇ ਰਹਿਲਤ ਕਰ ਗਿਆ ਤੇ ਬਨੀ ਇਸਰਾਇਲ ਦੀ ਜਮਾਤ ਨੇ ਉੱਥੇ 30 ਦਿਨ ਤੱਕ ਉਸ ਵਾਸਤੇ ਮਾਤਮ ਕੀਤਾ। ਇਸ ਤੋਂ ਬਾਅਦ 21ਵੇਂ ਬਾਬ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ, ਫਿਰ ਉਹਨਾਂ ਨੇ ਕੋਹੇ ਹੂਰ ਤੋਂ ਰਵਾਨਾ ਹੋ ਕੇ ਬਹਿਰ ਕੁਲਜ਼ਮ ਦਾ ਰਾਸਤਾ ਲਿੱਤਾ ਤਾਂ ਕਿ ਮੁਲਕ ਐਦੂਮ ਦੇ ਬਾਹਰ ਘੁੰਮ ਕੇ ਜਾਈਏ, ਲੇਕਿਨ ਉਹਨਾਂ ਲੋਕਾਂ ਦੀ ਜਾਨ ਇਸ ਰਾਸਤੇ ਤੋਂ ਆਜਿਜ਼ ਆ ਗਈ ਤੇ ਲੋਕ ਖੁਦਾ ਤੇ ਮੂਸਾ ਤੋਂ ਸ਼ਿਕਾਇਤ ਕਰਨ ਲੱਗੇ ਤੇ ਆਖਣ ਲੱਗੇ, ਤੂੰ ਕਿਉਂ ਸਾਨੂੰ ਮਿਸਰ ਚੋਂ ਮਰਨ ਵਾਸਤੇ ਬਿਆਬਾਨ ਵਿੱਚ ਲੈ ਆਇਆ? ਇੱਥੇ ਤੇ ਨਾ ਰੋਟੀ ਏ ਨਾ ਪਾਣੀ ਏ ਤੇ ਸਾਡਾ ਜੀ ਇਸ ਨਿਕੰਮੀ ਖੁਰਾਕ ਤੋਂ ਕਰਾਹਤ ਏ। ਉਦੋਂ ਖੁਦਾਵੰਦ ਨੇ ਉਹਨਾਂ ਲੋਕਾਂ ਵਿੱਚ ਜਲਾਵਣ ਵਾਲੇ ਸੱਪ ਭੇਜੇ, ਉਹਨਾਂ ਨੇ ਲੋਕਾਂ ਨੂੰ ਕੱਟਿਆ ਤੇ ਬੜੇ ਸਾਰੇ ਇਸਰਾਇਲੀ ਮਰ ਗਏ। ਉਦੋਂ ਲੋਕ ਮੂਸਾ ਦੇ ਕੋਲ ਆ ਕੇ ਆਖਣ ਲੱਗੇ ਕਿ ਅਸੀਂ ਗੁਨਾਹ ਕੀਤਾ ਹੈ ਕਿਉਂਕਿ ਅਸੀਂ ਖੁਦਾਵੰਦ ਤੇ ਤੇਰੀ ਸ਼ਿਕਾਇਤ ਕੀਤੀ, ਸੋ ਤੂੰ ਖੁਦਾਵੰਦ ਕੋਲੋਂ ਦੁਆ ਕਰਕੇ ਉਹ ਇਹਨਾਂ ਸੱਪਾਂ ਨੂੰ ਸਾਡੇ ਕੋਲੋਂ ਦੂਰ ਕਰੇ। ਚੁਨਾਚੇ ਮੂਸਾ ਨੇ ਲੋਕਾਂ ਵਾਸਤੇ ਦੁਆ ਕੀਤੀ। ਉਦੋਂ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਇੱਕ ਜਲਾਵਣ ਵਾਲਾ ਸੱਪ ਬਣਾ ਲੈ ਤੇ ਉਹਨੂੰ ਇੱਕ ਬੱਲੀ ਤੇ ਲਟਕਾ ਦੇ ਤੇ ਜਿਹੜਾ ਸੱਪ ਦਾ ਡੱਸਿਆ ਹੋਇਆ ਇਹਦੇ ਤੇ ਨਜ਼ਰ ਕਰੇਗਾ ਉਹ ਬਚਿਆ ਰਹੇਗਾ। ਚੁਨਾਚੇ ਮੂਸਾ ਨੇ ਪਿੱਤਲ ਦਾ ਇੱਕ ਸੱਪ ਬਣਵਾ ਕੇ ਉਹਨੂੰ ਬੱਲੀ ਤੇ ਲਟਕਾ ਦਿੱਤਾ ਤੇ ਇੰਜ ਹੋਇਆ ਕਿ ਜਿਸ ਨੂੰ ਸੱਪ ਨੇ ਡੱਸਿਆ ਉਸ ਆਦਮੀ ਨੇ ਉਸ ਪਿੱਤਲ ਦੇ ਸੱਪ ਤੇ ਨਿਗਾਹ ਕੀਤੀ ਤੇ ਉਹ ਜਿੰਦਾ ਬਚ ਗਿਆ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110 यानी 0341 3043110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।